ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇਹ ਵੀ ਨਹੀਂ ਕਿਹਾ ਕਿ ਵੀ ਅਸੀਂ ਤਾਂ ਇਹੀ ਕਿਹਾ ਕਿ ਭੁੱਖਿਆਂ ਭੁੱਖ ਨਾ ਉਤਰੀ ਵੀ ਰਾਜ ਰਾਜ ਖਾਓ, ਮਹਾਰਾਜ ਨੇ ਬਾਣੀ 'ਚ ਇਹ ਕਿਹਾ। ਕਿਉਂਕਿ ਜਿਹੜੀ ਕਲਯੁੱਗ ਦੇ ਵਿੱਚ ਬੰਦਿਆਂ ਦੀ ਮੱਤ ਜ਼ਿਆਦਾਤਰ ਪੁੱਠੇ ਕੰਮ ਬਹੁਤੇ ਕਰਦੀ, ਪੁੱਠਾ ਜ਼ਿਆਦਾ ਸੋਚਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਕਹਿੰਦੇ, ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹਿਉ ਦਾਸਾ ਰਹਾਓ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਬਿਠਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛੇਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈਭੋ, ਹਵੈਭੋ ਤ੍ਰੈਗੁਣਾਤੀਤ। ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉਂ ਲਿਆਵੈ, ਤਬ ਹੀ ਆਤਮ ਤੱਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਸੋ ਮਹਾਰਾਜ ਕਹਿੰਦੇ ਨੇ ਕਿ ਅਲਪਹਾਰ, ਭੋਜਨ ਦਾ ਥੋੜ੍ਹਾ ਘਟਾ ਕਰੋ। ਜਿਵੇਂ ਵਰਤ ਰੱਖਣ ਨੇ ਸਾਰਾ ਦਿਨ ਤਾਂ ਰੋਟੀ ਨਾ ਖਾਧੀ, ਸ਼ਾਮ ਤੱਕ ਇਕੱਠਾ ਕਰਦਾ ਰਹੇ। ਹੁਣ ਵਰਤ ਜਿਹੜੇ ਰੱਖਦੇ ਨੇ ਉਹ ਫਿਰ ਸਾਰਾ ਦਿਨ ਬਾਜ਼ਾਰ ਘੁੰਮਦੇ ਨੇ ਵੀ ਅੱਜ ਸ਼ਾਮ ਨੂੰ ਵਰਤ ਤੋੜਨਾ, ਕੇਲੇ ਉਹ ਜੇ ਉਹ, ਫਰਿੱਜ ਭਰੀ ਹੁੰਦੀ ਪੂਰੀ, ਬਈ ਅਟੈਕ ਕਰਨਾ ਸ਼ਾਮ ਨੂੰ, ਅੱਜ ਇੰਨੀਆਂ ਚੀਜ਼ਾਂ ਖਾ ਜਾਣੀਆਂ, ਕਿਉਂ ਮੈਂ ਵਰਤ ਰੱਖਿਆ ਹੋਇਆ। ਫਿਰ ਉਹਦੇ ਨਾਲ ਹੈਜਾ ਹੋ ਜਾਂਦਾ, ਜ਼ਿਆਦਾ ਖਾਣ ਨਾਲ ਬਦਹਜ਼ਮੀ ਹੋ ਜਾਂਦੀ ਹੈ, ਫਿਰ ਦੋ ਦਿਨ ਡਾਕਟਰਾਂ ਦੇ ਚੱਕਰ ਲੱਗਦੇ ਰਹਿੰਦੇ ਨੇ। ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਨਾ ਬਹੁਤਾ ਖਾਓ ਨਾ ਬਹੁਤ ਹੀ ਬੰਦ ਹੀ ਕਰ ਦਿਓ, ਕੁਦਰਤ ਦੇ ਕਾਨੂੰਨਾਂ ਅਨੁਸਾਰ ਚੱਲੋ। ਜੇ ਜਿੰਨੀ ਸਰੀਰ ਨੂੰ ਲੋੜ ਹੈ ਉਨੀ ਰੋਟੀ ਦੇ ਦਿਓ ਇਹਨੂੰ, ਉਸ ਤੋਂ ਘੱਟ ਦਿਓ ਥੋੜ੍ਹੀ ਜੀ, ਪਰ ਨਾਮ ਬਹੁਤਾ ਜਪੋ। ਸਤਿਗੁਰੂ ਮਹਾਰਾਜ ਕਹਿੰਦੇ ਇੱਕੋ ਹੀ ਗੱਲ ਦੇ ਪਿੱਛੇ ਨਾ ਪੈ ਜਾਇਆ ਕਰੋ, ਵੀ ਮੈਂ ਵਰਤ ਰੱਖਿਆ ਹੁਣ ਸਾਲ ਦੇ ਵਿੱਚ 30 ਵਰਤ ਨੇ ਕੁੱਲ ਇੱਕ ਸਾਲ ਵਿੱਚ, ਅਤੇ ਮੁਸਲਮਾਨ ਜਿਹੜੇ ਨੇ ਉਹ 30 ਰੋਜ਼ੇ ਇਕੱਠੇ ਹੀ ਰੱਖ ਲੈਂਦੇ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹੁਣ ਇਹ ਭੁੱਖੇ ਰਹਿਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਉਹ ਫਿਰ ਕੀ ਕਰਦੇ, ਰੋਜ਼ਿਆਂ ਵਾਲੇ ਤੜਕੇ 3 ਵਜੇ ਉੱਠ ਜਾਂਦੇ, ਦਾਤਣਾ ਤੜਕੇ ਕਰ ਕਰਾ ਕੇ ਨਹਾ ਕੇ ਉਹ ਰੱਜ ਕੇ ਰੋਟੀ ਖਾ ਲੈਂਦੇ ਨੇ, ਵੀ ਫਿਰ ਦਿਨੇ ਕੁਛ ਨਹੀਂ ਖਾਣਾ, ਮੂੰਹ ਵਿੱਚ ਡੱਕਾ ਵੀ ਨਹੀਂ ਪੈਣ ਦੇਣਾ। ਫਿਰ ਇੱਕ ਮਹੀਨਾ ਤਾਂ ਉਹਨਾਂ ਨੇ ਇੰਨਾ ਸੰਜਮ ਰੱਖਿਆ, ਫਿਰ 11 ਮਹੀਨੇ ਉਹ ਦੁਨੀਆਂ ਭਰ ਦੀ ਜੋ ਵੀ ਹੈ ਗੰਦਗੀ ਸਭ ਖਾ ਜਾਂਦੇ ਨੇ, ਕਿਆ ਊਠ ਕਿਆ ਮੱਝਾਂ ਕਿਆ ਡੰਗਰ ਕਿਆ ਸਭ ਖਾ ਜਾਣੇ, ਫਿਰ ਕੀ ਫਾਇਦਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਕਰਕੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜੇ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਹੋਣ ਤਾਂ ਮਹਾਰਾਜ ਨੇ ਕਿਹਾ ਜੀ ਇੱਕ ਨਹੀਂ ਨਾਲ ਚੱਲਦੀ, ਇਸ ਕਰਕੇ ਪੜ੍ਹਨਾ ਨਹੀਂ ਚਾਹੀਦਾ। ਇੱਥੇ ਇਹ ਤਾਂ ਨਹੀਂ ਕਿਹਾ ਕਿ ਪੜ੍ਹਨਾ ਨਹੀਂ ਚਾਹੀਦਾ, ਇੱਥੇ ਤਾਂ ਇਹ ਕਿਹਾ ਕਿ ਪੜ੍ਹ ਕੇ ਫਿਰ ਉਸ ਦੇ ਉੱਤੇ ਅਮਲ ਕਰੋ। ਜਿਹੜੀ ਪੜ੍ਹਾਈ ਕਰਨੀ ਹੈ, ਪੜ੍ਹਾਈ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਿਆ ਲਿਖਿਆ ਹੁਣ ਆਹ ਕਥਾ ਪੜ੍ਹੀ ਹੋਈ ਹੈ ਤਾਂਹੀਓ ਕਰ ਰਹੇ, ਇਹਨੂੰ ਸਿੱਖਿਆ ਹੋਇਆ। ਜੇ ਪੜ੍ਹਦੇ ਹੀ ਨਾ, ਜੇ ਇਸ ਕਥਾ ਨੂੰ ਕੋਈ ਕਹੇ ਲੈ ਨਾਲੇ ਆਪ ਕਹਿੰਦੇ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਜਿਹੜੀਆਂ ਗੁਰਮਤ ਤੋਂ ਬਾਹਰ ਕੋਰੀਆਂ ਸਿਆਣਪਾਂ ਨੇ ਨਾ, ਉਹ ਨਹੀਂ ਕੰਮ ਦਿੰਦੀਆਂ ਹੈ। ਜਿਹੜੀ ਗੁਰਮਤ ਹੈ, ਗੁਰੂ ਦੀ ਸਿਆਣਪ ਹੈ, ਇਹਦਾ ਮਤਲਬ ਗੁਰੂ ਦੀ ਸਿਆਣਪ ਤਾਂ ਕੰਮ ਦਿੰਦੀ ਹੈ, ਪਰ ਬੰਦੇ ਦੀ ਸਿਆਣਪ ਜਿਹੜੀ ਆਪਣੀ ਹੈ ਉਹ ਨਹੀਂ ਕੰਮ ਦਿੰਦੀ। ਇਸ ਕਰਕੇ ਆਪਣੀਆਂ ਬਹੁਤੀਆਂ ਸਿਆਣਪਾਂ ਦਿਖਾਉਣੀਆਂ ਯੋਗ ਨਹੀਂ ਹੈ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹਦੇ ਹੁਕਮ ਦੇ ਵਿੱਚ, ਉਹਦੀ ਰਜਾ ਦੇ ਵਿੱਚ ਰਹਿਣਾ ਚੱਲ ਕਰੋ। ਫਿਰ ਦੂਸਰੀ ਪੌੜੀ ਵਿੱਚ ਕਹਿੰਦੇ ਨੇ, ਹੁਕਮੀ ਹੋਵਨੇ ਆਕਾਰ। ਪਹਿਲਾਂ ਤਾਂ ਇਹ ਸੀ ਕਿ ਉਹਦੇ ਹੁਕਮ ਦੇ ਵਿੱਚ ਸਾਰੇ ਆਕਾਰ ਬਣੇ ਨੇ, ਹੁਣ ਕੀ ਹੋ ਗਿਆ, ਹੁਣ ਰੱਬ ਦੇ ਪਿਆਰੇ ਭਗਤੀ ਕਰਦੇ ਨੇ। ਬਾਬਾ ਬੁੱਢਾ ਜੀ, ਭਾਈ ਵਿਧੀ ਚੰਦ ਜੀ, ਭਾਈ ਗੁਰਦਾਸ ਜੀ, ਐਸੇ ਬੜੇ ਬੜੇ ਮਹਾਨ ਗੁਰਸਿੱਖ ਜਿਹੜੇ ਨੇ, ਹੁਣ ਉਹ ਜਦੋਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਨਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹਨਾਂ ਪੰਗਤੀਆਂ ਨੂੰ ਜਦੋਂ ਹੁਕਮ ਦੇ ਵਿੱਚ ਕਮਾਉਂਦੇ ਨੇ, ਉਹ ਰਜਾ ਵਿੱਚ ਚੱਲਦੇ ਨੇ, ਤਾਂ ਇੱਕ ਦਿਨ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਦੇ ਮੋਢੇ 'ਤੇ ਹੱਥ ਰੱਖ ਲੈਂਦੇ ਨੇ ਅਤੇ ਕਹਿੰਦੇ ਨੇ ਸੰਗਤ ਨੂੰ, ਸਾਧ ਸੰਗਤ ਜੀ, ਅੱਜ ਤੋਂ ਇਹ ਸਾਡਾ ਹੀ ਰੂਪ ਹੋ ਗਏ ਹਨ, ਇਹ ਮੇਰਾ ਹੀ ਰੂਪ ਹੈ ਅੱਜ ਤੋਂ। ਇਸ ਕਰਕੇ ਜਿਹਨੇ ਸਾਡੇ ਦਰਸ਼ਨ ਕਰਨੇ ਹੋਣ ਉਹ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਲਓ। ਛੇਵੇਂ ਪਾਤਸ਼ਾਹ ਨੇ ਕਿਹਾ ਸੀ ਇਹੀ ਬਚਨ ਭਾਈ ਬਿਧੀ ਚੰਦ ਵਾਸਤੇ ਕਿ ਜਿਹਨੇ ਮੇਰੇ ਦਰਸ਼ਨ ਕਰਨੇ ਉਹ ਭਾਈ ਬਿਧੀ ਚੰਦ ਦੇ ਦਰਸ਼ਨ ਕਰ ਲਓ। ਇਸ ਤਰ੍ਹਾਂ ਪਾਤਸ਼ਾਹ ਨੇ ਕਈਆਂ ਵਾਸਤੇ ਇਹ ਜਿਹੇ ਬਚਨ ਕੀਤੇ ਨੇ ਭਾਈ। ਇਹ ਵੀ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਇਹ ਵੀ ਕਹਿੰਦੇ ਰਹਿਤ ਸਹਿਤ ਜੇ ਪੰਚੋ ਮਿਲੇ ਮਮ ਸਰੂਪ ਤੈ ਜਾਨੋ ਭਲੇ। ਇੱਥੇ ਹੁਣ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਚਨ ਨੇ ਨਾ, ਇਹ ਹੁਣ ਅਨੁਭਵ ਦੁਆਰਾ ਕੀਤੇ ਹੋਏ ਬਚਨ ਹੁੰਦੇ ਨੇ, ਟੀਕਿਆਂ 'ਚ ਇਹ ਬਚਨ ਨਹੀਂ ਮਿਲਦੇ। ਸਟੀਕ ਕਰਨ ਵਾਲਾ ਅੱਖਰਾਂ ਤੱਕ ਹੀ ਸੀਮਿਤ ਰਹਿੰਦਾ ਹੁੰਦਾ, ਕਿਉਂਕਿ ਉਹ ਬੁੱਧੀ ਤੱਕ ਸੀਮਿਤ ਹੈ। ਜਦੋਂ ਆਤਮਕ ਤੌਰ 'ਤੇ ਇਹਨਾਂ ਅਨੁਭਵੀ ਅਰਥਾਂ ਨੂੰ ਦੇਖਿਆ ਜਾਂਦਾ, ਹੁਕਮੀ ਹੋ ਵਨਿਆਕਾਰ, ਜਿਹੜੇ ਉਹ ਹੁਕਮ ਨੂੰ ਮੰਨਣ ਵਾਲੇ ਨੇ ਹੁਕਮੀ ਲੋਕ, ਰੱਬ ਦੇ ਪਿਆਰੇ, ਉਹ ਪਰਮੇਸ਼ਰ ਦਾ ਹੀ ਆਕਾਰ ਬਣ ਜਾਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਹਿਤਾ ਬਾਬਾ ਬੁੱਢਾ ਜੀ ਸਾਡਾ ਹੀ ਰੂਪ ਨੇ, ਇਸੇ ਪ੍ਰਕਾਰ ਉਹਦਾ ਹੀ ਆਕਾਰ ਬਣ ਜਾਂਦੇ ਨੇ ਪਰਮੇਸ਼ਰ ਦਾ ਹੀ ਬ੍ਰਹਮ ਗਿਆਨੀ ਜਿਹੜੇ ਨੇ, ਕਿਉਂਕਿ ਉਹਨਾਂ ਦੇ ਵਿੱਚ ਉਹੀ ਚੀਜ਼ ਆ ਜਾਂਦੀ, ਉਹਨਾਂ ਦਾ ਆਪਣਾ ਆਪ ਅੰਦਰੋਂ ਖਤਮ ਹੋ ਜਾਂਦਾ, ਕਿਉਂਕਿ ਉਹਨਾਂ ਨੇ ਕੀ ਕੀਤਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਉਹਨਾਂ ਨੇ ਹੁਕਮ ਨੂੰ ਸਮਝ ਲਿਆ ਹੈ ਗੁਰੂ ਦੁਆਰਾ, ਉਹ ਹੁਣ ਹਉਮੈ ਦਾ ਬਚਨ ਨਹੀਂ ਕਹਿੰਦੇ। ਜਿਵੇਂ ਪਹਿਲਾਂ ਬਾਬਾ ਜੀ ਨੂੰ ਕਿਹਾ ਸੀ ਕਿ ਪੁਰਖਾ ਹੁਣ ਅੰਮ੍ਰਿਤ ਵੇਲਾ, ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਨਹੀਂ ਮਹਾਰਾਜ, ਹਾਲੇ ਤਾਂ ਅੱਧੀ ਰਾਤ ਹੈ। ਮਹਾਰਾਜ ਕਹਿਣ ਲੱਗੇ ਨਹੀਂ ਅੰਮ੍ਰਿਤ ਵੇਲਾ ਹੈ, ਨਹੀਂ ਮਹਾਰਾਜ ਹਲੇ ਅੱਧੀ ਰਾਤ। ਤਿੰਨ ਵਾਰੀ ਇਉਂ ਕਹਾਇਆ, ਪਰ ਦੇਖੋ ਜਿਹੜੇ ਉਹਨਾਂ ਦਾ ਰੂਪ ਹੋਏ ਬੈਠੇ ਨੇ ਬਾਬਾ ਲਹਿਣਾ ਜੀ, ਉਹਨਾਂ ਨੂੰ ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ। ਅਸਮਾਨ ਵੱਲ ਦੇਖ ਕੇ, ਤਾਰਿਆਂ ਨੂੰ ਦੇਖ ਕੇ ਕਹਿੰਦੇ ਮਹਾਰਾਜ ਹਲੇ ਤਾਂ ਅੱਧੀ ਰਾਤ ਨਜ਼ਰ ਆ ਰਹੀ ਹੈ, ਤਾਰੇ ਹਲੇ ਉੱਥੇ ਗਏ ਨਹੀਂ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ ਹੈ, ਇਸ਼ਨਾਨ ਕਰ ਲਓ। ਕਹਿੰਦੇ ਜੀ ਸੱਤ ਬਚਨ, ਆਪਾਂ ਤਾਂ ਬਚਨ ਮੰਨਣਾ ਹੈ। ਜਦ ਮੇਰਾ ਗੁਰੂ ਕਹੇ ਅੱਧੀ ਰਾਤ ਕਿ ਅੰਮ੍ਰਿਤ ਵੇਲਾ, ਮੇਰਾ ਗੁਰੂ ਭਾਵੇਂ ਰਾਤ 9 ਵਜੇ ਕਹੇ ਪੁਰਖਾ ਅੰਮ੍ਰਿਤ ਵੇਲਾ ਹੈ। ਸਤਿਗੁਰੂ ਜੀ ਚਾਹੁਣ ਤਾਂ ਰਾਤ 9 ਵਜੇ ਹੀ ਅੰਮ੍ਰਿਤ ਵੇਲਾ ਬਣਾ ਸਕਦੇ ਨੇ, ਇਹ ਇਹਨਾਂ ਦੀ ਹੋਈ ਸਮਰੱਥਾ, ਹੋਰ ਕਿਸੇ ਦੀ ਨਹੀਂ ਹੈ। ਇੱਕ ਸਮਾਂ ਹੁੰਦਾ, ਕੋਈ ਮਹਾਤਮਾ ਜਿੱਥੇ ਆਪਣਾ ਕਿਲ੍ਹਾ ਹੈ ਆਪਣੇ ਸ਼ਹਿਰ ਪਟਿਆਲੇ ਦਾ, ਇੱਥੇ ਕੋਈ ਮਹਾਤਮਾ ਬੈਠੇ ਸਮਾਧੀ ਕਰ ਲਾ ਕੇ, ਬਾਬਾ ਅੱਲਾ ਸਿੰਘ ਜੀ ਤੁਰੇ ਜਾ ਰਹੇ ਨੇ, ਕਹਿੰਦੇ ਉਹ ਭਾਈ ਉਰੇ ਆ, ਮੈਂ ਤੈਨੂੰ ਹੀ ਉਡੀਕਦਾ ਸੀ। ਕਹਿੰਦੇ ਇਸ ਟਾਈਮ ਇੰਨੀ ਸੋਹਣੀ ਘੜੀ ਚੱਲ ਰਹੀ ਹੈ ਨਾ, ਜੇ ਤੂੰ ਇੱਥੇ ਮੋੜੀ ਗੱਡ ਦੇਵੇਂ ਤਾਂ ਇੱਥੇ ਬੜਾ ਵੱਡਾ ਸ਼ਹਿਰ ਬਣ ਸਕਦਾ, ਕਿਉਂਕਿ ਕਈ ਘੜੀਆਂ ਬੜੀਆਂ ਸ਼ੁਭ ਹੁੰਦੀਆਂ ਨੇ। ਉਹਨਾਂ ਨੇ ਬਚਨ ਮੰਨਿਆ, ਉਸੇ ਵਕਤ ਹੀ ਉੱਥੇ ਮੋੜੀ ਗੱਡ ਦਿੱਤੀ ਅਤੇ ਆਲੇ ਦੀ ਪੱਤੀ ਬਣ ਗਈ। ਆਲੇ ਦੀ ਪੱਤੀ ਪਹਿਲਾਂ ਮਸ਼ਹੂਰ ਹੋਈ, ਹੌਲੀ ਹੌਲੀ ਪੱਤੀ ਆਲਾ ਬਣਿਆ, ਫਿਰ ਪਟਿਆਲਾ ਬਣ ਗਿਆ। ਸ਼ੁਭ ਘੜੀ ਹੈ ਇੱਕ। ਸੋ ਇਸ ਕਰਕੇ ਬਾਬਾ ਲਹਿਣਾ ਜੀ ਨੂੰ ਮਹਾਰਾਜ ਕਹਿਣ ਲੱਗੇ ਪੁਰਖਾ ਅੰਮ੍ਰਿਤ ਵੇਲਾ ਹੈ। ਉਹ ਜਿਹੜਾ ਹੁਕਮੀ ਦੇ ਹੁਕਮ ਨੂੰ ਮੰਨਦਿਆਂ ਹੋਇਆ ਉਹਦਾ ਹੀ ਆਕਾਰ ਬਣ ਗਿਆ, ਉਹਨੇ ਅੱਗੋਂ ਜਵਾਬ ਨਹੀਂ ਦੇਣਾ। ਫਿਰ ਹੁਕਮੀ ਦੇ ਹੁਕਮ ਨੂੰ ਮੰਨ ਕੇ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਰੂਪ ਹੋ ਗਏ। ਹੁਕਮੀ ਦੇ ਹੁਕਮ ਨੂੰ ਮੰਨ ਕੇ ਉਹਦਾ ਹੀ ਆਕਾਰ ਬਣ ਗਏ। ਗਲਵੱਕੜੀ ਵਿੱਚ ਲੈ ਲਿਆ ਜਦ ਮੁਰਦਾ ਖਾਣ ਦੇ ਵੇਲੇ, ਕਹਿੰਦੇ ਮੁਰਦਾ ਕਿਹੜੇ ਪਾਸਿਓਂ ਖਾਵਾਂ ਤਾਂ ਉੱਥੇ ਕੁਛ ਵੀ ਨਾ ਰਿਹਾ। ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਗਲਵੱਕੜੀ 'ਚ ਲੈ ਕੇ ਕਿਹਾ ਸੀ ਤੁਸੀਂ ਸਾਡੇ ਅੰਗਾਂ ਨਾਲ ਲੱਗੇ ਹੋ, ਇਸ ਕਰਕੇ ਅੱਜ ਤੋਂ ਅੰਗਦ ਹੋਏ ਹੋ। ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾਇਆ। ਇਉਂ ਹੁਕਮੀ ਦੇ ਹੁਕਮ ਨੂੰ ਮੰਨਣ ਵਾਲੇ ਹੁਕਮੀ ਦਾ ਆਕਾਰ ਹੀ ਬਣ ਜਾਂਦੇ ਨੇ। ਹੁਕਮ ਨਾ ਕਹਿਆ ਜਾਈ। ਹੁਣ ਬ੍ਰਹਮ ਗਿਆਨੀ ਦੇ ਹੁਕਮ ਨੂੰ ਵੀ ਆਪਾਂ ਕਥਨ ਕਰਕੇ ਨਹੀਂ ਦੱਸ ਸਕਦੇ, ਕਿਉਂਕਿ ब्रह्म ज्ञानी की गत ब्रह्म ज्ञानी जानना है, आपां नहीं कुछ कह सकते। आम सधारण व्यक्ति तो उन्हां नाल वरती नहीं ना सकता, ना ही वो नेड़े लाउण छेती, क्योंकि उन्होंने बचन भी यह जी किस्म के होंगे ने, वाहेगुरु जानता, बस उन्होंने रहना औखा होंदा, जिहड़ी अपनी समझ तो सारा कुछ परे ही होंदा। सो इस करके महात्मा का कोई पता नहीं होंदा किहड़े वेले किहा जिहा बचन करदे जिहड़ा साडे दिमाग विच भी नहीं होंदा। उत्थे आपां भी उलझेवें च पै जांदे आ कि इह इन्हां ने की बचन कर दिता, उन्हां दी मर्जी है। इसे करके तो अज के युग में ब्रह्म ज्ञानी अलोप हो गए ने, क्योंकि आप अधिकारी नहीं है, आप आ गए किंतु परंतु वाले बंदे। जो असी पुराने महापुरशों के कई ऐसे महापुरश ने खड़े खड़े कहणगे तुसी इस गल ते तुसी भी किंतु कर दें, ये किवें हो सकता जी। इसे करके तो मैं सुनाउण तो भी डरदा रहना तुहानू, बाबा इन्हां दा की पता गल पै जाण मेरे एवें भी कहण ये गल किवें हो सकती। महात्मा का कोई पता नहीं हुंदा, वो खड़े खड़े कह रहे किसी भी बंदे दे आ रब खड़ा भाई मथा टेक दे नू। हुण आम बंदा कहिंदा ये रब है कितने, असीं नहीं मानदे इहनू। वो कहिंदा जा भलिया लोका, चंद घड़ियां लई परमात्मा इत्थे आया सी, मैं तैनूं तां दस दिता सी भी हुण तेरा काम बन जाणा सी, सारा ही काम खराब कर लैंदा आम इंसान। इसे करके महात्मा अलोप होके बैठे रहिंदे ने, अपने गुप्त रूप में बैठ जाते हैं, उन्होंने पता कोई जिज्ञासु है ही नहीं, क्योंकि जेडे बचन अकाल पुरख ने करने ने वो ब्रह्म ज्ञानी ही कर देंगे ने। इस करके सतगुरु गुरु नानक साहब कहते लै पुरखा चक पंड सिर दे उत्ते, ते ए काम तुसी नहीं कर सकते खेतीबाड़ी का। सिर दे उत्ते पंड चुका दिती, लिया के घरे रख दिती, माता सुलखणी कह लगे तुसी देख तो लेंदे, इन्ने सोहने वस्त्र पाए हुए सी इन्हां ने, तुसी सारे खराब करते विचारियां दे, एड्डी दूरों आए ने, किन्ने सिल्की कपड़े पाए हुए उन्होंने सोहने। महाराज सच्चे पातशाह कहने तू भी दुनिया वांगू लाग ही कर, परमेश्वर की है। महाराज माता सुलखणी नूं परमेश्वर की है ज्यादा कहा करदे, परमेश्वर की है तू भी इउं करन लग पई। परमेश्वर ही तां कहंदे ने क्योंकि गुरु नानक देव जी आप परमेश्वर ने, ते ओ परमेश्वर ही तां कि ओ माया सारी सृष्टि की माता सुलखणी। इस करके गोझ भेद है इह, कहने परमेश्वर की तू भी देखने लग पी दुनिया वांगू, जरा नेड़े होके तो देख, या नेड़े होके देख दिया, वो चिक्कड़ नहीं है, वो तो सारा केसर छिड़किया होया, तो सिर दे उत्ते बड़ा सारा छत्र झूलदा जद दिखाया, कहने पंड चक्की हुई है कि छत्र चक्या होया, कहने महाराज तो छत्र है, कहने फिर तू दुनिया वाले पासे नूं क्यों तुर गई, संसार नूं तो यह पंड ही दिखती है, पर साढ़े पाने से तो छत्र चका दिता इन्हां नूं अज। इस करके सतगुरु महाराज कहने जेड़ा मेरा हुक्म मानता ना मेरा ही रूप हो जाता। गुरु अमरदास जी ने हुक्म मनिया, गुरु अंगद का रूप ही हो गयो। जे ब्रह्म ज्ञानी बचन मानता ब्रह्म ज्ञानी ओदा ही रूप हो जाता, जे आप मन लवेंगे बचन तो आप भी ओदा ही रूप हो जावे। सतगुरु कहते ओ हुक्मी दे हुक्म नूं मनण लाल हुक्मी का आकार ही बन जाइदा। हुक्म कदे तुसी इस गल नूं नोट किया, जेड़े वड्डे घराणियां दे विच जिहड़े उन्हां दा वड्डा मुखी हुंदा उन्हूं हुक्म कहा जांदा। इस करके महाराज कहिंदे जिहड़ा वड्डा अकाल पुरख वाहिगुरु आ उह हुक्म जिहड़ा ना उह कहिंदे कहिया उन्हें बचन कहा ना जाई। कहिंदे ब्रह्म ज्ञानी नहीं किते जांदे, ना जमदे ना मरदे ना आउंदे ना जांदे, ये मेरे विच ही लीन हो जांदे ने। हुक्मी होवन जी, जिहड़ा हुक्म नूं मनण वाला हुक्मी ब्रह्म ज्ञानी है, ਉਹਦੇ ਜਿੰਨੇ ਵੀ ਜੀ ਜੰਤ ਨੇ ਦੁਨੀਆ ਦੇ 84 ਲੱਖ ਹੈ ਦੇਵਤੇ ਨੇ, ਇਹਦੇ ਹੁਕਮ ਵਿੱਚ ਚੱਲਣ ਲੱਗ ਜਾਂਦੇ ਨੇ ਸਾਰੇ। ਬ੍ਰਹਮ ਗਿਆਨੀ ਦਾ ਅਤੇ ਪਰਮੇਸ਼ਰ ਦਾ ਕਿੰਨਾ ਕੁ ਫਰਕ ਹੁੰਦਾ, ਜੇ ਪਾਣੀ ਦਾ ਘੜਾ ਭਰ ਕੇ ਆਪਾਂ ਸਮੁੰਦਰ ਦੇ ਵਿੱਚ ਰੱਖ ਦਈਏ, ਪਾਣੀ ਦਾ ਵੀ ਭਰਿਆ ਹੋਇਆ ਅਤੇ ਸਮੁੰਦਰ ਦੇ ਚਾਰੇ ਪਾਸੇ ਉਹ ਘੜੇ ਦੇ ਪਾਣੀ ਹੈ, ਉਹਦੇ ਅੰਦਰ ਵੀ ਪਾਣੀ ਹੈ, सिर्फ इन्ना कह भी समुद्र का कोई आकार नहीं तो वह आकार नजर आ रहा घड़े का है, वो लीन जदों वो परारबद मुक गई घड़ा टुट गया तो उन्हें वो ही लीन हो जाना। ब्रह्म ज्ञानी इन्ना परमेश्वर के अंदर समा जाता है कि बाबा बुढ़ा जी वर्गे महापुरश ਜੇ ਆਪ ਸ਼ਾਮ ਦੀ ਜਿਹੜੇ ਕਥਾ ਸੁਣਦੇ ਹੋ ਉਹਨਾਂ ਨੂੰ ਪਤਾ ਕਿ ਬਾਬਾ ਬੁੱਢਾ ਜੀ ਨਾਲ ਛੇਵੇਂ ਪਾਤਸ਼ਾਹ ਕਿੰਨੇ ਲੀਨ ਹੋ ਗਏ ਸੀ ਇੱਕ ਵਾਰ ਅੰਤਮ ਸਮੇਂ 'ਤੇ, ਇੱਕ ਦੂਜੇ ਦਾ ਖਿਆਲ ਹੀ ਨਹੀਂ ਰਿਹਾ। ਕਿਉਂਕਿ ਜਦੋਂ ਆਪਾਂ ਪਰਮੇਸ਼ੁਰ ਵਿੱਚ ਲੀਨ ਹੁੰਦੇ ਹਾਂ, ਪਰਮੇਸ਼ੁਰ ਆਪਣੇ ਵਿੱਚ ਲੀਨ ਹੋ ਜਾਂਦਾ। ਜਦ ਭਾਈ ਗੋਂਦੇ ਨੇ ਕਾਬਲ ਵਿੱਚ ਬੈਠੇ ਜਦ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀ ਪੜ੍ਹੀ, ਸਿਮਰਨ ਕੀਤਾ, ਚਿੱਤ ਜੁੜ ਗਿਆ ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ। ਜਦ ਚਿੱਤ ਜੁੜ ਗਿਆ ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ, ਮਹਾਰਾਜ ਵੀ ਜੁੜ ਗਏ ਉਹਦੇ ਵਿੱਚ। ਹੁਣ ਲਾਂਗਰੀ ਆਇਆ, ਮਹਾਰਾਜ ਪ੍ਰਸ਼ਾਦਾ ਛਕ ਲਓ, ਲੰਗਰ ਤਿਆਰ ਹੈ। ਫਿਰ ਬੋਲਿਆ, ਫਿਰ ਗੁਰਸਿੱਖ ਕਹਿੰਦੇ ਬੈਠ ਜਾ, ਕੋਈ ਗੱਲ ਆ ਅੱਜ ਮਹਾਰਾਜ ਜਿਹੜਾ ਐਂ ਬੈਠੇ ਨੇ। ਜਦ ਸ਼ਾਮ ਦਾ ਤੀਜਾ ਚੌਥਾ ਪਹਿਰ ਚਲਿਆ ਗਿਆ, 3 ਵਜੇ ਤੋਂ ਬਾਅਦ ਕਿਤੇ 4 ਵਜੇ ਜਾ ਕੇ ਮਹਾਰਾਜ ਨੇ ਨੇਤਰ ਖੋਲ੍ਹੇ। ਮਹਾਰਾਜ ਕਹਿੰਦੇ ਲਿਆਓ ਭਾਈ ਪ੍ਰਸ਼ਾਦਾ ਲਿਆਓ। ਹੁਣ ਹੌਲੀ ਹੌਲੀ ਫਿਰ ਜਿਹੜੇ ਨੇੜਲੇ ਗੁਰਸਿੱਖ ਹੁੰਦੇ ਨੇ, ਬਹੁਤਾ ਨੇੜੇ ਹੁੰਦੇ ਨੇ, ਕਹਿਣ ਲੱਗੇ ਮਹਾਰਾਜ ਅੱਜ ਆਪ ਜੀ ਸਾਨੂੰ ਕਿਰਪਾ ਕਰਕੇ ਦੱਸੋ ਕੀ ਗੱਲ ਹੈ ਵੀ ਆਪ ਜੀ ਇੰਨੇ ਲੀਨ ਹੋ ਕੇ। ਕਹਿੰਦੇ ਭਾਈ ਗੋਂਦੇ ਨੇ ਸਾਡੇ ਚਰਨ ਪਕੜ ਲਏ ਧਿਆਨ ਦੇ ਨਾਲ। ਕਹਿੰਦੇ ਅਸੀਂ ਸੋਚਿਆ ਜੇ ਅਸੀਂ ਹਿੱਲ ਗਏ ਨਾ ਤਾਂ ਉਹਦਾ ਧਿਆਨ ਟੁੱਟ ਜਾਣਾ ਉੱਥੇ, ਇਸ ਕਰਕੇ ਅਸੀਂ ਆਪਣੇ ਪਿਆਰੇ ਦੇ ਪਿਆਰ ਨੂੰ ਲੈ ਕੇ ਹਿੱਲੇ ਹੀ ਨਹੀਂ, ਚੁੱਪ ਕਰਕੇ ਬੈਠੇ ਰਹੇ ਵੀ ਉਹਨੂੰ ਆਨੰਦ ਮਾਨਣ ਦੀਏ। ਉਹ ਸਾਡੇ ਧਿਆਨ ਦਾ ਆਨੰਦ ਮਾਣਦਾ ਰਿਹਾ, ਅਸੀਂ ਉਹਦਾ ਆਨੰਦ ਮਾਣਦੇ ਰਹੇ, ਰੱਬ ਆਪਣਾ ਆਨੰਦ ਮਾਣਦਾ। ਜਦ ਆਪਾਂ ਉਹਨੂੰ ਯਾਦ ਕਰਦੇ ਹਾਂ ਉਦੋਂ ਉਹ ਆਪਾਂ ਨੂੰ ਯਾਦ ਕਰਦਾ ਹੁੰਦਾ। ਜਦ ਆਪਾਂ ਸਾਰੇ ਜਣੇ ਮਿਲ ਕੇ ਕਹਿੰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਉਹ ਜਦੋਂ ਆਪਾਂ ਬੰਦ ਕਰਤਾ ਉਹ ਕਹਿੰਦਾ ਹੋਰ ਕਰੋ। ਮਹਾਰਾਜ ਇਹ ਕੰਮ ਕਾਰ ਵਾਲੇ ਬੰਦੇ ਆ ਜੀ, ਇਹ ਜ਼ਿਆਦਾ ਜਾਪ ਨਹੀਂ ਕਰ ਸਕਦੇ। ਕਹਿੰਦੇ ਮੈਨੂੰ ਤਾਂ ਬੜਾ ਆਨੰਦ ਆ ਰਿਹਾ ਸੀ ਜਦ ਤੁਸੀਂ ਜਾਪ ਰਹੇ ਸੀ ਨਾ, ਮੇਰਾ ਚਿੱਤ ਕਰਦਾ ਸਾਰੀ ਸੰਗਤ 24 ਘੰਟੇ ਜਪੀ ਜਾਏ, ਮੈਂ ਤੁਹਾਡੇ 'ਚ ਧਿਆਨ ਜੋੜਾਂ, ਤੁਸੀਂ ਮੇਰੇ 'ਚ ਜੋੜੋ। ਪਰਮਾਤਮਾ ਉਦੋਂ ਬਹੁਤ ਆਨੰਦਿਤ ਹੋ ਜਾਂਦੇ ਜਦੋਂ ਸੰਗਤ ਨਾਮ ਜਪਦੀ। ਭਾਈ ਗੋਂਦੇ ਨੇ ਜਿਵੇਂ ਚਰਨ ਪਕੜ ਲਏ, ਸੋ ਇਸ ਕਰਕੇ ਜਿੰਨੇ ਜੀ ਨੇ ਸਾਰੇ ਉਸ ਬ੍ਰਹਮ ਗਿਆਨੀ ਦੇ ਵਸੀਕਾਰ ਹੋ ਜਾਂਦੇ ਨੇ। ਜਿੰਨੀ ਅਥਾਰਟੀ ਪਰਮਾਤਮਾ ਦੀ ਹੈ ਉਦੋਂ ਵੱਧ ਬ੍ਰਹਮ ਗਿਆਨੀ ਦੀ ਬਣ ਜਾਂਦੀ। ਇਹ ਨਹੀਂ ਕਿ ਉਹਦੀ ਬਣ ਜਾਂਦੀ ਹੈ, ਪਰਮਾਤਮਾ ਖੁਦ ਕਹਿੰਦੇ ਨੇ ਮੇਰੀ ਬੰਧੀ ਭਗਤ ਛੁੜਾਵਾ, ਬੰਧ ਹੈ ਭਗਤ ਨਾਲ ਛੁੱਟੈ ਮੋਹੇ। ਕਹਿੰਦੇ ਨੇ ਉਹ ਮੈਂ ਆਪਣੇ ਨਾਲੋਂ ਵੀ ਵੱਧ ਵਡਿਆਈ ਸੰਗਤ ਨੂੰ ਦਿੱਤੀ ਹੈ। ਆਪ ਕਹਿੰਦੇ ਨੇ ਮੇਰਾ 5ਵੇਂ ਪਾਤਸ਼ਾਹ ਕਹਿੰਦੇ ਜਿੱਥੇ ਅਸੀਂ ਬੈਠਣਾ ਹਰਿਮੰਦਰ ਸਾਹਿਬ, ਉਹ ਥਾਂ ਮੇਰਾ ਨੀਵਾਂ ਰੱਖਿਓ। ਕਿਉਂ? ਕਿਉਂਕਿ ਜਿੱਥੇ ਸੰਗਤ ਬਹਿੰਦੀ ਉਹ ਥਾਂ ਉੱਚਾ ਹੋਵੇ, ਮੈਂ ਨੀਵਾਂ ਬੈਠਾਂ। ਆਪਾਂ ਨੂੰ ਵੱਡੀ ਵਡਿਆਈ ਦਿੰਦੇ ਨੇ, ਫਿਰ ਸੇਵਕਾਂ ਨੂੰ ਬ੍ਰਹਮ ਗਿਆਨੀਆਂ ਨੂੰ ਵੱਡੀ ਵਡਿਆਈ ਦਿੰਦੇ ਨੇ ਮਹਾਰਾਜ ਜੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਜੀ ਜੰਤ ਛੋਟੇ ਵੱਡੇ ਬ੍ਰਹਮ ਗਿਆਨੀ ਦੇ ਵਸੀਕਾਰ ਹੀ ਹੁੰਦੇ ਨੇ ਸਾਰੇ, ਕੋਈ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ। ਜੇ ਉਹਨਾਂ ਦੇ ਹੁਕਮ ਦੇ ਵਿੱਚ ਆਮ ਜੀਵ ਚੱਲ ਪੈਣ ਤਾਂ ਹੁਕਮ ਮਿਲੇ ਵਡਿਆਈ। ਬ੍ਰਹਮ ਗਿਆਨੀ ਦੇ ਹੁਕਮ ਵਿੱਚ ਜੇ ਕੋਈ ਚੱਲਣ ਲੱਗ ਜਾਵੇ, ਉਹਨਾਂ ਦੇ ਬਚਨਾਂ ਨੂੰ ਮੰਨਣ ਲੱਗ ਜੇ, ਇਉਂ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਜਾਣ ਕੇ ਮੰਨੇ, ਤਾਂ ਉਸ ਜਿੰਨਾ ਮਰਜ਼ੀ ਬੰਦੇ ਨੂੰ ਕਿਸੇ ਪਾਸੇ ਧੱਕੇ ਪੈਂਦੇ ਹੋਣ, ਜੇ ਉਹ ਬ੍ਰਹਮ ਗਿਆਨੀ ਦਾ ਬਚਨ ਮੰਨ ਲਵੇ ਨਾ, ਉਹਨੂੰ ਵਡਿਆਈਆਂ ਮਿਲਣ ਲੱਗ ਜਾਂਦੀਆਂ। ਬਚਨ ਮੰਨਣੇ 'ਤੇ ਹੀ ਸਾਰੀ ਗੱਲ ਹੈ, ਕਿਉਂਕਿ ਆਪਾਂ ਥੋੜ੍ਹਾ ਜਿਹਾ ਵਖਰੇਵਾਂ ਰੱਖ ਲੈਂਦੇ ਹਾਂ। ਆਪਾਂ ਘੜਾ ਰੂਪ ਦੇਖਦੇ ਹਾਂ ਉਹਨੂੰ, ਇਹ ਨਹੀਂ ਦੇਖਦੇ ਕਿ ਘੜੇ ਵਿੱਚ ਸਮੁੰਦਰ ਦਾ ਪਾਣੀ ਹੈ ਅਤੇ ਘੜੇ ਦੇ ਬਾਹਰ ਵੀ ਸਮੁੰਦਰ ਦਾ ਪਾਣੀ ਹੈ, ਤਾਂ ਉਹ ਇੱਕੋ ਹੀ ਰੂਪ ਹੋਏ ਬੈਠੇ ਨੇ, ਉਹ ਬ੍ਰਹਮ ਰੂਪ ਹੋਏ ਬੈਠੇ ਨੇ। ਭਾਈ ਕੱਟੂ ਨੂੰ ਸ਼ਹਿਦ ਹੀ ਨਹੀਂ ਛਕਾਇਆ, ਕਹਿੰਦੇ ਪਹਿਲਾਂ 6ਵੇਂ ਪਾਤਸ਼ਾਹ ਨੂੰ, 6ਵੇਂ ਪਾਤਸ਼ਾਹ ਕਹਿੰਦੇ ਆ ਕੀੜੇ ਪੈ ਗਏ, ਪਹਿਲਾਂ ਉਹਨੂੰ ਛਕਾ ਕੇ ਉਹ ਜਿੱਥੇ ਮੈਂ ਬੈਠਾ, ਉਹ ਮੈਂ ਉਹਦੇ ਹਿਰਦੇ 'ਚ ਬੈਠਾ, ਮੈਂ ਉਹਦੀ ਜ਼ਬਾਨ 'ਤੇ ਭਾਈ ਕੱਟੂ ਦੇ ਬੈਠਾ, ਤਾਂ ਉੱਥੇ ਸ਼ਹਿਦ ਨਹੀਂ ਛਕਾ ਕੇ ਆਏ। ਇਸ ਕਰਕੇ ਮਹਾਰਾਜ ਕਹਿੰਦੇ ਜੇ ਬ੍ਰਹਮ ਗਿਆਨੀ ਦੇ ਹੁਕਮ ਦੇ ਵਿੱਚ ਚੱਲਿਆ ਜਾਵੇ ਤਾਂ ਉਹਨੂੰ ਵੱਡੀਆਂ ਵਡਿਆਈਆਂ ਮਿਲਦੀਆਂ ਨੇ। ਹੁਕਮੀ ਉੱਤਮ ਨੀਚ, ਬ੍ਰਹਮ ਗਿਆਨੀ ਦੇ ਹੁਕਮ ਵਿੱਚ ਅਥਵਾ ਸਤਿਗੁਰੂ ਦੇ ਹੁਕਮ ਵਿੱਚ, ਕਿਉਂਕਿ ਜਿਹੜਾ ਹੁਕਮੀ ਹੋਵਨ ਆਕਾਰ ਹੈ ਇਹ ਤਾਂ ਪਰਮੇਸ਼ਰ ਲਈ ਰੱਖਿਆ ਨਾ, ਆਹ ਜਿਹੜਾ ਹੁਕਮੀ ਹੋਵਨ ਆਕਾਰ ਦੂਜੇ ਭਾਵ ਵਿੱਚ ਆਪਾਂ ਹੁਣ ਚੱਲ ਰਹੇ, ਇਹ ਸਤਿਗੁਰੂ ਲਈ ਅਤੇ ਬ੍ਰਹਮ ਗਿਆਨੀ ਲਈ ਇੱਕੋ ਜਿਹੀ ਚੱਲ ਰਿਹਾ। ਹੁਕਮੀ ਉੱਤਮ ਨੀਚ, ਜਿਹੜਾ ਹੁਕਮ ਨੂੰ ਮੰਨਣ ਵਾਲਾ ਹੁਕਮੀ ਪੁਰਸ਼ ਹੈ ਨਾ, ਉਹਦੇ ਹੁਕਮ ਦੇ ਵਿੱਚ ਜਿਹੜੇ ਨੀਚ ਪੁਰਸ਼ ਨੇ ਉਹ ਵੀ ਉੱਤਮ ਬਣ ਜਾਂਦੇ ਨੇ। ਸੋ ਜਿਵੇਂ ਸ੍ਰੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਵੇਲੇ ਖੀਰ ਖਾਣਾ ਸਿੱਖ ਪਾ ਕੇ ਕੋਈ ਐਵੇਂ ਡੁਪਲੀਕੇਟ ਸਿੱਖ ਬਣ ਗਿਆ, ਕੱਪੜੇ ਕੁੱਪੜੇ ਜੇ ਪਾ ਕੇ ਖੀਰ ਖਾਣ ਪਏ। ਵਧੀਆ ਮਿਲਦੀ ਖੀਰ, ਵਿੱਚ ਘਿਓ ਪੈਂਦਾ, ਖਾ ਪੀ ਕੇ ਸੌਂ ਜਿਆ ਕਰੇ, ਫਿਰ ਖਾਵੇ ਫਿਰ ਸੌਂ ਜੇ। ਕਈ ਗੁਰਸਿੱਖਾਂ ਨੇ ਕਿਹਾ ਭਾਈ ਕੋਈ ਸੇਵਾ ਵੀ ਕਰਿਆ ਕਰ, ਤੂੰ ਖੀਰ ਦੀਆਂ ਕੜਾਹੀਆਂ ਭਰ ਭਰ ਖਾ ਗਿਆ। ਬਾਬਾ ਬੁੱਢਾ ਜੀ ਨੇ ਵੀ ਕਿਹਾ, ਕਹਿੰਦਾ ਮੈਂ ਨਹੀਂ ਮੰਨਦਾ ਤੁਹਾਨੂੰ, ਐਵੇਂ ਗਵਾਰ ਜੱਟ ਇਕੱਠੇ ਹੋਏ ਸਾਰੇ। ਕਹਿੰਦੇ ਕਿਉਂ? ਮੈਂ ਤਾਂ ਗੁਰੂ ਅੰਗਦ ਦੇਵ ਜੀ ਨੂੰ ਮੰਨਦਾ ਬਸ। ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਆ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਨਹੀਂ ਕਿਸੇ ਸੰਤ ਸੁੰਦਰ ਨੂੰ ਮੰਨਦੇ। ਉਹ ਕਹਿੰਦਾ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਮੰਨਦਾ, ਸਭ ਰਿਜੈਕਟ ਕਰਦਾ ਮੈਂ, ਮੈਂ ਗੁਰੂ ਅੰਗਦ ਦੇਵ ਜੀ ਨੂੰ ਮੰਨਾਂਗਾ। ਸਾਰੇ ਬੜੇ ਹੈਰਾਨ। 6 ਮਹੀਨੇ ਉਹ ਖੀਰ ਖਾਂਦਾ ਰਿਹਾ, ਭਰੇ ਵੱਡੀ ਸਾਰੀ ਪ੍ਰਾਂਤ ਜੀ ਖਾ ਜਾ ਕਰੇ, ਫਿਰ ਭਰੇ ਫਿਰ ਖਾ ਜਾ ਕਰੇ, ਫਿਰ ਸੌਂ ਜਾ ਕਰੇ, ਕਾਫੀ ਮੋਟਾ ਮਾ ਤਾਜ਼ਾ ਹੋ ਗਿਆ। ਇੱਕ ਦਿਨ ਕੁਦਰਤੀ ਉਹਦੇ ਕਮਰੇ ਦੇ ਮੂਹਰੇ ਹੀ ਆਸਣ ਮਹਾਰਾਜ ਨੇ ਲਾਇਆ ਅਤੇ ਲੰਗਰ ਉੱਥੇ ਹੀ ਸੀ, ਲੰਗਰ ਦੇ ਵਿੱਚ ਹੀ ਆਸਣ ਲਾਇਆ। ਮਹਾਰਾਜ ਪ੍ਰਸ਼ਾਦਾ ਛਕਣ ਆਏ, ਉਹਨੇ ਜਦ ਰੌਲਾ ਸੁਣਿਆ ਸਤਨਾਮ ਵਾਹਿਗੁਰੂ, ਪੰਗਤਾਂ ਲੱਗ ਗਈਆਂ, ਉਹ ਵੀ ਜਾ ਕੇ ਭੱਜ ਕੇ ਆ ਕੇ ਪੰਗਤ 'ਚ ਬਹਿਣ ਲੱਗੀਆਂ। ਜਦ ਅਚਾਨਕ ਦੇਖਿਆ ਮਹਾਰਾਜ ਬੈਠੇ, ਫਟਾਫਟ ਮੱਥਾ ਟੇਕਣ ਲੱਗ ਗਿਆ, ਅੱਖਾਂ ਜੀਆਂ ਮਲਦਾ। ਮਹਾਰਾਜ ਕਹਿੰਦੇ ਇਹ ਕੌਣ ਹੈ? ਕਹਿੰਦੇ ਮਹਾਰਾਜ ਇਹ ਕਈ ਮਹੀਨਿਆਂ ਤੋਂ ਆਇਆ ਹੋਇਆ, ਅਰੇ ਬਸ ਖੀਰ ਖਾਂਦਾ ਸੌਂ ਜਾਂਦਾ, ਅਸੀਂ ਇਹਨੂੰ ਕਿਹਾ ਵੀ ਸੀ ਲੱਕੜਾਂ ਦੀ ਸੇਵਾ, ਕੋਈ ਲੰਗਰ ਦੀ ਸੇਵਾ ਕਰਿਆ ਕਰ, ਗੁਰੂ ਘਰ ਦਾ ਰਾਸ਼ਨ ਨਹੀਂ ਛਕੀਦੇ ਹੋ। ਇਹ ਮਹਾਰਾਜ ਕਹਿੰਦਾ ਮੈਂ ਤਾਂ ਗੁਰੂ ਅੰਗਦ ਦੇਵ ਜੀ ਦਾ ਹੀ ਬਚਨ ਮੰਨਣਾ, ਹੋਰ ਕਿਸੇ ਦਾ ਬਚਨ ਨਹੀਂ, ਨਾ ਮੈਂ ਸੰਗਤ ਦਾ ਮੰਨਾ, ਨਾ ਮੈਂ ਕਿਸੇ ਸਿੱਖ ਦਾ ਬਚਨ ਮੰਨਾ। ਮਹਾਰਾਜ ਕਹਿੰਦੇ ਪਿਆਰਿਆ ਮੇਰਾ ਬਚਨ ਕੀ ਮੰਨੇਗਾ ਤੂੰ? ਹੁਣ ਤੇਰੀ ਉਮਰ 8 ਪਹਿਰ ਬਾਕੀ ਹੈ, ਹੁਣ ਤੂੰ ਮੇਰਾ ਬਚਨ ਕੀ ਮੰਨੇਗਾ? ਤੇਰਾ ਮੈਂ ਭਲਾ ਕਿੱਦਾਂ ਕਰਾਂ? ਹੁਣ ਘਬਰਾ ਗਿਆ ਮਹਾਰਾਜ, ਜਿਵੇਂ ਕਿਵੇਂ ਮੇਰਾ ਭਲਾ ਕਰੋ। ਮਹਾਰਾਜ ਕਹਿੰਦੇ ਫਿਰ ਮੰਨੇਗਾ? ਕਹਿੰਦੇ ਹਾਂ। ਮਹਾਰਾਜ ਕਹਿੰਦੇ ਜੰਗਲ ਵਿੱਚ ਜਾ ਕੇ ਲੱਕੜਾਂ ਦੀ ਚਿਖਾ ਬਣਾ ਕੇ ਅੱਗ ਲਾ ਕੇ ਉਹ 'ਚ ਸੜ ਜਾ, ਤਾਂ ਤੇਰਾ ਭਲਾ ਹੋ ਸਕਦਾ, ਨਹੀਂ ਹੋਰ ਕੋਈ ਰਸਤਾ ਨਹੀਂ। ਹੁਣ ਫਿਰ ਘਬਰਾ ਗਿਆ, ਚਲਿਆ ਗਿਆ ਜੰਗਲ, ਜਾ ਕੇ ਚਿਖਾ ਬਣਾ ਲਈ, ਅੱਗ ਵੀ ਲਾ ਲਈ। ਕਹਿੰਦਾ ਦੇਖੋ ਸਿੱਖਾਂ ਨੇ ਕਿੱਡੀ ਈਰਖਾ ਨਾਲ ਮੈਨੂੰ ਫਸਾ ਤਾ, ਮਹਾਰਾਜ ਨੂੰ ਇਉਂ ਕਹਿਤਾ, ਪਤਾ ਨਹੀਂ ਕੀ ਬੁੜਬੁੜ ਕਰਦਾ ਰਿਹਾ ਉੱਥੇ। ਇਹਨਾਂ ਨੂੰ ਇੱਕ ਚੋਰ ਆ ਗਿਆ, ਉਹਦੇ ਕੋਲ ਵਾਹਵਾ ਸਾਰਾ ਸਮਾਨ, ਮੋਤੀ ਹੀਰੇ ਕਾਫੀ ਸਮਾਨ ਚੱਕਿਆ ਹੋਇਆ, ਪੰਡ ਬੰਨੀ, ਉਹਦਾ ਨਾਮ ਮੇਰਾ। ਉਹ ਆ ਕੇ ਕਹਿਣ ਲੱਗਿਆ, ਕਿਉਂ ਬਈ ਤੂੰ ਅੱਗ ਦੇ ਦੁਆਲੇ ਗੇੜੇ ਕੱਢੀ ਜਾਂਦਾ? ਕਹਿੰਦਾ ਮੈਨੂੰ ਮਹਾਰਾਜ ਨੇ ਇਉਂ ਸਾਰੀ ਗੱਲ ਸੁਣਾਈ, ਆਹ ਸਿੱਖਾਂ ਨੇ ਮੈਨੂੰ ਈਰਖਾ ਨਾਲ ਕਢਾ ਤਾ ਜੀ, ਅਖੇ ਅੱਗ 'ਚ ਸੜ ਮਰ, ਅਖੇ ਫਿਰ ਤੇਰੀ ਕਲਿਆਣ ਹੋ ਜੂ। ਉਹ ਮੇਰਾ ਚੋਰ ਜਿਹੜਾ ਸੀ, ਉਹਦੇ ਮਗਰ ਰਾਜੇ ਦੇ ਸਿਪਾਹੀ ਲੱਗੇ ਹੋਏ ਸੀ। ਉਹ ਕਹਿੰਦਾ ਪਿਆਰਿਆ ਇਹ ਬਚਨ ਮੈਨੂੰ ਦੇ, ਤੂੰ ਆ ਫੜ ਹੀਰੇ ਮੋਤੀ ਜਵਾਹਰਾਤ, ਤੂੰ ਨਹੀਂ ਨਾ ਮਰਨਾ, ਤੂੰ ਆ ਤਾਂ ਲੈ ਕੇ ਭੱਜ, ਤੂੰ ਤਾਂ ਮੌਜਾਂ ਕਰ ਜਾ ਕੇ। ਉਹ ਮੇਰਾ ਭਲਾ ਹੋ ਜੂ, ਮੈਂ ਸਾਰੀ ਜ਼ਿੰਦਗੀ ਪਾਪ ਕੀਤੇ ਨੇ, ਮੈਂ ਅੱਗ 'ਚ ਸੜਦਾ। ਉਹ ਨੀਚ ਆਦਮੀ ਉੱਤਮ ਬਣ ਜਾਂਦਾ ਹੁਕਮ ਨੂੰ ਮੰਨ ਕੇ। ਉਹਨੇ ਕੀ ਕੀਤਾ? ਚੀਖਾ 'ਚ ਛਾਲ ਮਾਰਤੀ, ਉਹ ਜਦ ਤੇਰੀ ਭਾਈ ਮੇਰੇ ਮੌਤ ਹੀ ਨਹੀਂ ਆਈ, ਤੈਨੂੰ ਅੱਗ ਨੇ ਸਾੜਨਾ ਕੀ ਹੈ? ਇਹ ਤਾਂ ਉਹਦੀ ਆਈ ਸੀ, ਉਹਨੇ ਮਰਨਾ। ਉਹ ਐਸੀ ਕਿਰਪਾ ਹੋਈ ਮਹਾਰਾਜ ਦੀ, ਅੱਗ ਹੀ ਬੁੱਝ ਗਈ, ਕਮਾਲ ਹੋ ਗਈ, ਅੱਗ ਬੁੱਝ ਗਈ। ਸੋ ਇਹਨੂੰ ਇੰਨੀ ਸ਼ਰਧਾ ਹੋਈ ਕਿ ਇਹਦੇ 'ਤੇ ਬਚਨ ਮੰਨਣ ਨਾਲ ਹੀ ਬਖਸ਼ਿਸ਼ ਹੋ ਗਈ। ਉੱਥੋਂ ਹੀ ਸ੍ਰੀ ਖਡੂਰ ਸਾਹਿਬ ਨੂੰ ਚੱਲ ਪਿਆ ਮਹਾਰਾਜ ਵੱਲ ਨੂੰ, ਅਤੇ ਇਹਨੂੰ ਭੱਜ ਕੇ ਪੁਲਿਸ ਵਾਲਿਆਂ ਨੇ ਉਹਨਾਂ ਨੇ ਫੜ ਲਿਆ, ਰਾਜ ਦੇ ਸਿਪਾਹੀਆਂ ਨੇ। ਮਹਾਰਾਜ ਨੇ ਕਿਹਾ ਤੇਰੀ ਉਮਰ 8 ਪਹਿਰ ਹੈ, ਪੂਰੇ 8 ਪਹਿਰ ਬਾਅਦ ਇਹਨੂੰ ਉਹਨਾਂ ਨੇ ਸੂਲੀ 'ਤੇ ਚੜ੍ਹਾ ਕੇ ਮਾਰ ਦਿੱਤਾ, ਉਹ ਤਾਂ ਮਰ ਗਿਆ। ਅਤੇ ਭਾਈ ਮੇਰਾ ਮਹਾਰਾਜ ਕੋਲ ਪਹੁੰਚ ਗਿਆ। ਮਹਾਰਾਜ ਨੇ ਕਿਹਾ ਧੰਨ ਹੈ ਪਿਆਰਿਆ, ਸਾਡੇ ਬਚਨ ਮੰਨੇ ਨੇ, ਤੂੰ ਗਲ ਨਾਲ ਲਾ ਲੈ। ਦੇਖੋ ਇੱਕ ਚੋਰ ਨੂੰ ਗਲ ਨਾਲ ਲਾ ਲੈ ਮਹਾਰਾਜ। ਸਤਿਗੁਰੂ ਕਹਿੰਦੇ ਪਿਆਰਿਆ ਫਿਰ ਇਉਂ ਕਰਿਆ ਕਰ, ਹੁਣ ਭਲਾ ਤਾਂ ਤੇਰਾ ਹੋ ਹੀ ਗਿਆ ਸਮਝ, ਕਿਉਂਕਿ ਸਾਡਾ ਬਚਨ ਮੰਨ ਲਿਆ। 21 ਪਾੜ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ। ਫਿਰ ਭਾਈ ਮੇਰੇ ਨੂੰ 21 ਪਾੜ ਜਪਜੀ ਸਾਹਿਬ ਦੇ ਮਹਾਰਾਜ ਨੇ ਹੀ ਕਰਨ ਲਾਇਆ ਸੀ, ਬ੍ਰਹਮ ਗਿਆਨ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਬਚਨ ਮੰਨਣ ਕਰਕੇ, ਅਤੇ ਇਸ ਨੂੰ ਇੰਨਾ ਵਡਿਆਇਆ ਕਿ ਸਤਿਗੁਰੂ ਦੇ ਬੜੇ ਸਿੱਖੀ ਦਾ ਇਹਨੇ ਪ੍ਰਚਾਰ ਕੀਤਾ। ਤਾਂ ਮਹਾਰਾਜ ਕਹਿੰਦੇ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਨਾਲ ਨੀਚ ਆਦਮੀ ਵੀ ਉੱਤਮ ਬਣ ਜਾਂਦਾ। ਹੁਕਮ ਲੇਖ ਦੁੱਖ ਸੁੱਖ ਪਾਈ ਹੈ। ਮਹਾਰਾਜ ਕਹਿੰਦੇ ਜਿਹਦੇ ਕਰਮਾਂ ਵਿੱਚ ਹੁਕਮੀ ਪਰਮੇਸ਼ਰ ਨੇ ਦੁੱਖ ਲਿਖਿਆ ਹੋਇਆ, ਜੇ ਉਹ ਬ੍ਰਹਮ ਗਿਆਨੀ ਦਾ ਬਚਨ ਮੰਨ ਲਏ, ਜੇ ਸਤਿਗੁਰੂ ਦਾ ਬਚਨ ਮੰਨ ਲਏ ਤਾਂ ਸੁੱਖ ਪਾਈ ਹੈ, ਤਾਂ ਕਹਿੰਦੇ ਉਹਨੂੰ ਭਾਈ ਸੁੱਖ ਮਿਲਦਾ। ਜੇ ਕੋਈ ਬੰਦਾ ਬਚਨ ਮੰਨ ਲਏ ਨਾ, ਜਿਵੇਂ ਮਲੂਕਾ ਚੌਧਰੀ ਸੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦਾ ਮੈਨੂੰ ਮਿਰਗੀ ਦਾ ਦੌਰਾ ਪੈ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਲੂਕਿਆ ਫਿਰ ਸ਼ਰਾਬ ਛੱਡ ਦੇ, ਅੱਜ ਤੋਂ ਮਿਰਗੀ ਨਹੀਂ ਪਵੇਗੀ ਤੈਨੂੰ, ਸ਼ਰਾਬ ਛੱਡਤੀ। ਬੜਾ ਸਮਾਂ ਲੰਘ ਗਿਆ, ਤੰਦਰੁਸਤ ਹੋ ਜਾਏ ਨਾ ਜਦ ਬੰਦਾ ਫਿਰ ਛਾਲਾਂ ਮਾਰ ਲੱਗ ਜਾਂਦਾ, ਫਿਰ ਦੋਸਤ ਮਿੱਤਰ ਇਕੱਠੇ ਹੋ ਗਏ, ਫਿਰ ਇੱਕ ਦਿਨ ਮੀਂਹ ਪੈ ਗਿਆ, ਫੁਹਾਰ ਬਣ ਗਈ, ਠੰਡੀ ਠੰਡੀ ਹਵਾ ਚੱਲੀ, ਕਹਿੰਦੇ ਮਲੂਕਿਆ ਅੱਜ ਤਾਂ ਬਈ ਪੀਏ, ਕਹਿੰਦਾ ਨਾ ਬਈ ਮੈਨੂੰ ਦੌਰਾ ਪੈ ਜਾਊ। ਉਹ ਬਈ ਆਈ ਗੱਲ, ਹੁਣ ਦੌਰੇ ਦੂਰੇ ਕਿਹੜੇ ਪੈਣੇ, ਲਿਆਈਏ ਬਈ। ਪੀਣ ਲੱਗ ਪਿਆ, ਹੋਰ ਪੀ ਗਿਆ, ਚੁਬਾਰੇ ਚੜ੍ਹ ਗਿਆ, ਉੱਤੇ ਚੜ੍ਹ ਕੇ ਉੱਚੀ ਉੱਚੀ ਲਲਕਾਰੇ ਮਾਰੇ, ਮਹਾਰਾਜ ਦਾ ਨਾਲ ਹੀ ਸੀ ਸਥਾਨ ਤਪਿਆਣਾ ਸਾਹਿਬ, ਉੱਚੀ ਖੜ ਕੇ ਕਹਿੰਦਾ ਤਪਾ ਜੀ ਮੈਂ ਪੀ ਲਈ ਆ, ਅੱਜ ਨੀ ਮੈਨੂੰ ਕੋਈ ਰੋਕ ਸਕਦਾ। ਮਹਾਰਾਜ ਕਹਿੰਦੇ ਇਹ ਵੀ ਮੇਰੇ ਹੁਕਮ ਦੀ ਬੰਨੀ ਖੜੀ ਆ ਗਈ, ਫਿਰ ਮਿਰਗੀ ਛੱਡਤੀ ਮਹਾਰਾਜ ਨੇ, ਜਾਂ ਮਿਰਗੀ ਦਾ ਦੌਰਾ ਪਿਆ, ਚੁਬਾਰੇ ਦੇ ਉੱਤੋਂ ਹੀ ਦੜੰਮ ਕਰਕੇ ਥੱਲੇ ਡਿੱਗਿਆ, ਗਰਦਨ ਵੱਜੀ ਥੱਲੇ, ਨਾਲ ਹੀ ਚੜ੍ਹਾਈ ਕਰ ਗਿਆ। ਸੋ ਇਸ ਕਰਕੇ ਜੇ ਕੋਈ ਬਚਨ ਉਹਨੇ ਮੰਨਿਆ ਸੀ ਤਾਂ ਸੁੱਖ ਮਿਲ ਗਿਆ, ਜੇ ਬਚਨ ਨਹੀਂ ਮੰਨਿਆ ਤਾਂ ਦੁੱਖ ਮਿਲ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਚਨ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਤਰਦਾ ਕਾਹਦੇ ਨਾਲ ਹੈ, ਗੁਰਪ੍ਰਸਾਦੀ ਤਰੀ ਹੈ। ਤਰਨਾ ਤਾਂ ਹੈੱਡਕੁਆਟਰ ਤੋਂ ਹੈ, ਬਚਨ ਸੰਤਾਂ ਦਾ ਮੰਨਣਾ, ਜੇ ਸੰਗਤ ਦਾ ਵੀ ਬਚਨ ਮੰਨ ਲਵੇ ਤਾਂ ਵੀ ਗੁਰੂ ਦੀ ਕਿਰਪਾ ਨਾਲ ਹੀ ਤਰਦਾ, ਤਾਰਨਾ ਤਾਂ ਮਹਾਰਾਜ ਜੀ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਕਮ, ਜੇ ਉਹਦੇ ਹੁਕਮ ਵਿੱਚ ਦੁੱਖ ਵੀ ਲਿਖਿਆ ਹੋਇਆ ਨਾ, ਬ੍ਰਹਮ ਗਿਆਨੀ ਉਹਨੂੰ ਸੁੱਖ ਵਿੱਚ ਤਬਦੀਲ ਕਰ ਸਕਦਾ, ਵਾਹਿਗੁਰੂ ਨੂੰ ਕੋਈ ਇਤਰਾਜ਼ ਨਹੀਂ। ਕਹਿੰਦੇ ਮੈਂ ਭੇਜਿਆ ਹੀ ਇਸੇ ਕੰਮ ਇਹਨੂੰ, ਵੀ ਦੁਖੀਆਂ ਨੂੰ ਸੁਖੀ ਕਰੋ ਜਾ ਕੇ, ਆਪਣੀ ਕਮਾਈ ਵਿੱਚੋਂ ਹਿੱਸਾ ਦੇ ਕੇ। ਇਸ ਪ੍ਰਕਾਰ ਬਾਕੀ ਕੱਲ੍ਹ ਨੂੰ ਵਿਚਾਰ ਕਰਾਂਗੇ, ਸਮਾਂ ਹੋ ਗਿਆ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਆਓ ਰਸਨਾ ਨੂੰ ਪਵਿੱਤਰ ਕਰੀਏ। ਵਾਹਿਗੁਰੂ ਵਾਹਿਗੁਰੂ। Wow.